सतनाम श्री वाहिगुरुदेव। एक ओंकार सतनाम करता पुरख निर्भव निर्वैर अकाल मूर्त अजूनी सैभं गुरु प्रसाद आशा मल्ला पहला वार श्लोका नाल श्लोक भी महले पहले के लिखे टुंडे असरा जे के धुनी श्लोक मल्ला पहला बलहारी गुरे अपने दिवहाड़ी सदवार जिन मानस ते देवते किए करत न लागी बार। महला दूजा जे सो चंदा उगवे सूरज चढ़े हजार एते चानन हुंदियां गुरु बिन घोर अंधार। नानक गुरु न चेतनी मन अपने सुचेत छुटे तिल बुआल ज्यों सुने अंदर खेत खेत अंदर छुटिया कहो नानक सोनाए फलिए फुलिए बपुड़े भीतन विच सुआ पौड़ी आपीने आप साजो आपीने रचियो नाओ दुई कुदरत साजिए कर आसन डिठो चाओ दाता करता आप तू तुस देवै करे पसाओ तू जानो ई सब से दे लैसे जिंद को आओ कर आसन डिठो चाओ कर आसन डिठो चाओ। वाहिगुरु जी का खालसा वाहिगुरु जी की फतेह। सन्मान योग गुरु रूप साध संग जीओ रोज अमृत वेले दी बाणी कीर्तन दी आशा दीवार है तो ख्याल यही होया जो रोज पढ़न सुनन विच आउंदी है उस दी थोड़ी जिया विचार आप जी दे सामने रखी है। आशा दीवार दे सिर्फ पौड़ियां ते श्लोक ही हैं जिहड़े छंद ने ए बाद विच नाल तरतीब विच जोड़े गए ने उन गुरु ग्रंथ साहिब विच तरतीब विच नहीं ने। छंद अलग ने श्लोक ते पौड़ियां अलग ने। 22 वारां जिहड़ियां गुरु ग्रंथ साहिब जी महाराज दे अंदर आउंदियां ने बस वो पौड़ियां ते श्लोक ने उन्हां विच छंद नहीं है। एक वार नहीं है 22 वारां ने। वार दा इत्थे मतलब ए लिया गया ओ बाणी ओ विचार जो जंगी तरस दे उत्ते उचारण कीते गए हो। तकरीबन करीबन गुरु ग्रंथ साहिब जी महाराज विच 22 वारां ने इन्हां दे उत्ते वख वख धुनां चढ़ियां होईयां ने। ओ धुनां भी किसी हद तक जंगी धुना ने जैसे टुंडे असरा जे की धुने जिहड़ी तर्ज रागी सिंह गाउंदे ने उसनूं धुन कहिंदे ने तर्ज धुन। तो साडे देश दे च कुछ ऐसियां धुना ने जो जंगी तरस दियां ने जिसनूं सुनदे आं मनुख दे अंदर जोश पैदा हुंदा है। इस बाणी उत्ते धुन भी गुरु अर्जन देव जी महाराज ने आप ही दर्ज कीती है। गुरु ग्रंथ साहिब जी महाराज की बड़ी भारी तरतीब मिलती है उस तरतीब के मुताबिक चले आ जाए तो मनुख को इतना समा है नहीं समझण दा ते अपनाण दा। टुंडे असराज की धुन एक जंगी धुन है जो किसी वक्त रबाबी सिंह ਹਰਿਮੰਦਰ ਸਾਹਿਬ ਦੇ ਬਕਾਇਦਾ ਇਸੇ ਧੁਨ ਵਿਚ ਗਾਉਂਦੇ ਸਨ। ਸਹਿਜੇ ਸਹਿਜੇ ਧੁਨ ਅਲੋਪ ਹੋ ਗਈ ਹੈ। ਇਸ ਦੇ ਉੱਪਰ ਹੈ ਮੰਗਲਾ ਚਰਨ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਿੱਖ ਧਰਮ ਦਾ ਇਹ ਬੁਨਿਆਦੀ ਮੰਤਰ ਹੈ। ਇਹਨੂੰ ਮੂਲ ਮੰਤਰ ਕਹਿੰਦੇ ਨੇ, ਬੁਨਿਆਦੀ ਮੰਤਰ, ਬੀਜ ਮੰਤਰ। ਔਰ ਇਸ ਮੰਤਰ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਈਸ਼ਵਰ ਦੇ ਜਿਹੜੇ ਵਿਸ਼ੇਸ਼ ਗੁਣ ਨੇ, ਜ਼ਰੂਰੀ ਗੁਣ ਨੇ, ਉਹਨਾਂ ਦਾ ਜ਼ਿਕਰ ਕਰ ਦਿੱਤਾ। ਇਸ ਮੰਤਰ ਦੇ ਜਾਪ ਦਾ ਭਾਵ, ਅਰਥ ਤੇ ਮਹਾਨਤਾ ਗੁਣੀ ਜਨ ਇਹ ਦੱਸਦੇ ਨੇ ਕਿ ਇਸ ਮੰਤਰ ਦੇ ਵਿੱਚ ਜਿਹੜੇ ਪਰਮਾਤਮਾ ਦੇ ਗੁਣ ਸਾਹਿਬਾਂ ਨੇ ਵਰਣਨ ਕੀਤੇ ਨੇ, ਇਸ ਮੰਤਰ ਦੇ ਜਾਪ ਨਾਲ ਉਹ ਗੁਣ ਮਨੁੱਖ ਦੇ ਅੰਦਰ ਵਸ ਜਾਂਦੇ ਨੇ ਔਰ ਉਹਨਾਂ ਗੁਣਾਂ ਨਾਲ ਬੰਦੇ ਦੀ ਸਾਂਝ ਬਣ ਜਾਂਦੀ ਹੈ। ਈਸ਼ਵਰ ਦਾ ਰੂਪ ਇੱਥੇ ਚਿਤਰਨ ਕੀਤਾ ਗਿਆ ਹੈ ਕਿ ਵਾਸਤਵਿਕ ਉਹ ਈਸ਼ਵਰ ਕੀ ਹੈ ਤੇ ਕਿਸ ਕਿਸ ਗੁਣਾਂ ਦਾ ਮਾਲਕ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਪਰਮਾਤਮਾ ਕੀ ਹੈ, ਤੇ ਥੋੜੇ ਜਿਹਾ ਅਖਰੀ ਅਰਥ ਇਸ ਮੂਲ ਮੰਤਰ ਦੇ ਆਪ ਜ਼ਰੂਰ ਸਰਵਣ ਕਰ ਲੋ। ਇੱਕ ਓਅੰਕਾਰ, ਓਅੰਕਾਰ ਸ਼ਬਦ ਬਹੁਤ ਪੁਰਾਣਾ ਹੈ। ਇਸ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਵੀ ਕਈ ਦਫਾ ਕਰ ਚੁੱਕੇ ਹਾਂ। ਔਰ ਓਅੰਕਾਰ ਨਾਮ ਦਾ ਤੀਰਥ ਵੀ ਹਿੰਦੁਸਤਾਨ ਵਿਚ ਮੌਜੂਦ ਹੈ, ਨਰਮਦਾ ਦੇ ਕੰਢੇ ਤੇ ਹੈ। ਔਰ ਇਹ ਜਿਹੜਾ ਤੀਰਥ ਹੈ, ਗਾਲਬਨ 3000 ਸਾਲ ਪੁਰਾਣਾ ਇਹ ਤੀਰਥ, ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਕਣੀ ਓਅੰਕਾਰ ਨਾਮਕ ਬਾਣੀ ਉਚਾਰਨ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਬਾਣੀ ਹੈ ਬਕਾਇਦਾ, ਜਿਸ ਦਾ ਨਾਂ ਹੈ ਓਅੰਕਾਰ। ਜਿਸ ਤਰ੍ਹਾਂ ਇਸ ਬਾਣੀ ਦਾ ਨਾਂ ਹੈ ਆਸਾ ਦੀਵਾਰ, ਇੱਕ ਬਾਣੀ ਦਾ ਨਾਂ ਹੈ ਸੁਖਮਨੀ ਸਾਹਿਬ, ਇੱਕ ਬਾਣੀ ਨੂੰ ਅਸੀਂ ਭੱਟਾਂ ਦੇ ਸਵਈਏ ਕਹਿ ਦਿੰਦੇ ਹਾਂ, ਚੌਬੋਲੇ ਕਹਿ ਦਿੰਦੇ ਹਾਂ, ਫੁਨੇ ਛੰਦ ਕਹਿ ਦਿੰਦੇ ਹਾਂ। ਇੱਕ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਐਸੀ ਹੈ ਜਿਸ ਨੂੰ ਕਹਿੰਦੇ ਨੇ ਓਅੰਕਾਰ, ਦੱਕਣੀ ਓਅੰਕਾਰ। ਬਕਾਇਦਾ ਬਾਣੀ ਦਾ ਨਾਮ ਹੈ ਓਅੰਕਾਰ। ਉਸ ਦੇ ਵਿੱਚ ਖੋਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਓਅੰਕਾਰ ਦੀ ਵਜਾਹਤ ਕੀਤੀ ਹੈ। ਓਅੰਕਾਰ ਵਾਸਤਵਿਕ ਕੀ ਹੈ, ਕਮ ਸੇ ਕਮ 3-4 ਸਫ਼ਿਆਂ ਦੀ ਉਸ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਓਅੰਕਾਰ ਦਾ ਰੂਪ ਵਰਣਨ ਕੀਤਾ। ਪਰ ਖੂਬੀ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਹੈ, ਓਅੰਕਾਰ ਨਾਲ ਏਕਾ ਜੋੜਿਆ ਗਿਆ, ਇੱਕ ਓਅੰਕਾਰ। ਇਹ ਓਅੰਕਾਰ ਸ਼ਬਦ ਗੀਤਾ ਵਿੱਚ ਮਿਲ ਜਾਂਦਾ, ਵੇਦਾਂ ਚ ਮਿਲ ਜਾਂਦਾ, ਉਪਨਿਸ਼ਦਾਂ ਵਿੱਚ ਇਸਦਾ ਬੇਸ਼ੁਮਾਰ ਜ਼ਿਕਰ ਹੈ ਥਾਂ ਥਾਂ ਤੇ, ਲੇਕਿਨ ਨਾਲ ਏਕਾ ਨਹੀਂ ਜੁੜਿਆ ਹੋਇਆ। ਸਾਡੇ ਦੇਸ਼ ਵਿਚ ਓਅੰਕਾਰ ਦੇ ਅਰਥ ਇੰਜ ਕੀਤੇ ਗਏ, ਬ੍ਰਹਮਾ ਵਿਸ਼ਨ ਮਹੇਸ਼, ਇਹ ਤਿੰਨ ਸ਼ਬਦਾਂ ਦਾ ਜੋੜ ਮੰਨਦੇ ਨੇ, ਆਕਾਰ ਓਕਾਰ ਮਕਾਰ। ਕਿਉਂਕਿ ਸੰਸਾਰ ਵਿਚ ਤਿੰਨ ਕੰਮ ਹੋ ਰਹੇ ਨੇ, ਚੌਥਾ ਕੋਈ ਕੰਮ ਨਹੀਂ ਹੋ ਰਿਹਾ। ਕੋਈ ਚੀਜ਼ ਜੰਮਦੀ ਏ, ਟਿਕਦੀ ਏ, ਫਿਰ ਮਿਟਦੀ ਏ। ਮਨੁੱਖ ਦਾ ਜਨਮ ਹੁੰਦਾ, ਕੁਛ ਦਿਨ ਮਨੁੱਖ ਰਹਿੰਦਾ, ਫਿਰ ਮਨੁੱਖ ਦਾ ਅੰਤ ਹੋ ਜਾਂਦਾ। ਇਹੀ ਨਿਯਮ ਬਨਸਪਤੀ ਦੇ ਉੱਤੇ, ਇਹੀ ਨਿਯਮ ਪਸ਼ੂ ਪੰਖੀਆਂ ਦੇ ਉੱਤੇ ਲਾਗੂ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਨਿਯਮ ਜ਼ਮੀਨ, ਸੂਰਜ, ਚੰਦ, ਤਾਰਿਆਂ ਦੇ ਉੱਤੇ ਲਾਗੂ ਹੈ। ਜ਼ਮੀਨ ਕਿਸੇ ਦਿਨ ਜਨਮ ਲੈਂਦੀ ਏ, ਫਿਰ ਕੁਛ ਅਰਸਾ ਟਿਕਦੀ ਏ, ਫਿਰ ਮਿਟ ਜਾਂਦੀ। ਉਮਰ ਵੱਖ ਵੱਖ ਹੋ ਸਕਦੀ ਏ। ਇੱਕ ਕੀੜਾ ਐਸਾ ਹੈ, ਕੁਛ ਕੀਟਾਣੂ ਐਸੇ ਨੇ ਜਿਨ੍ਹਾਂ ਬਾਰੇ ਕਹਿੰਦੇ ਉਹਨਾਂ ਦੀ ਉਮਰ ਸਿਰਫ 1 ਸੈਕਿੰਡ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਉਸ 1 ਸੈਕਿੰਡ ਵਿਚ ਉਹਨਾਂ ਦਾ ਜਨਮ ਹੈ, ਜੀਵਨ ਹੈ। ਉਹ ਜਵਾਨ ਹੁੰਦੇ ਨੇ, ਬੁੱਢੇ ਹੁੰਦੇ ਨੇ, ਮਰ ਜਾਂਦੇ ਨੇ। ਕੁੱਲ ਟੋਟਲ ਉਮਰ 1 ਸੈਕਿੰਡ ਤੋਂ ਜ਼ਿਆਦਾ ਨਹੀਂ ਹੈ। ਇਸ ਤਰ੍ਹਾਂ ਦੇ ਕੀਟਾਣੂਆਂ ਦਾ ਬਹੁਤ ਵੱਡਾ ਜ਼ਿਕਰ ਹੈ ਜੀਵ ਸ਼ਾਸਤਰ ਦੇ ਵਿਚ, ਜਿਨ੍ਹਾਂ ਨੇ ਜੀਵ ਸ਼੍ਰੇਣੀ ਦੇ ਉੱਤੇ ਬਹੁਤ ਕੁਛ ਲਿਖਿਆ ਹੈ। ਔਰ ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਨੇ ਬਕਾਇਦਾ ਪ੍ਰਮਾਣੂ ਦਾ ਵੀ ਜ਼ਿਕਰ ਕੀਤਾ ਹੈ ਗਾਥਾ ਦੇ ਵਿਚ। ਪਰਮਾਣੂ ਪਰਯੰਤ ਆਕਾਸ਼ੇ ਦੀਪ ਲੋ ਸੇ ਖੰਡਨ। ਪਰਮਾਣੂ ਨੂੰ ਸਿਰਫ ਅੱਜ ਦਾ ਸਾਇੰਸਦਾਨ ਵਿਗਿਆਨਕ ਦੇਖ ਸਕਿਆ, लेकिन धर्म ग्रंथां विच बकायदा परमाणु दा जिक्र है, एटम दा जिक्र है, अणु दा जिक्र है। जागदा किसी रूहानी शक्ति दे नाल इन्हां परमाणुआं नूं वेख्या गया सी, वरना धर्म ग्रंथां च इन्हां दा जिक्र ना हुंदा। परमाणु इतना बारीक है कि इस मोटी अख नाल नहीं वेख्या जा सकता, खुरदबीन नाल वेख्या जा सकता, पर लगता है प्राचीन दिशी इस मोटी अख नाल ही वेखदे रहने। इस अख दे विच ही कोई विशेष समर्था ताकत आ गई, तदी उन्होंने परमाणु दा बकायदा जिक्र किया। कुछ ऐसिया जीव श्रेणिया का भी जिक्र है जो इन्हां अख नाल नहीं वेखिया जा सकती। तो ऐसे जीव ने जिन्हों की कुल उम्र एक सैकंड तो ज्यादा नहीं है, कुछ ऐसे कीटाणु ने जो कुल जीव दे ने एक मिनट इस तो ज्यादा ने, एक दिन की भी कईयां की उम्र है, एक हफ्ता भी कईयां की उम्र है, उस एक हफ्ते विच ही उह सारी क्रिया कर लैंदे ने। इंज हुण गिणती करदे जाइए किसी की उम्र एक महीना, एक साल है, दस साल है, पशु ऐसे ने भी पंजी साल तक रहिंदे ने। मनुख की औसत उम्र जिहड़ी है गिणी मिथी, वह सौ साल का अंदाजा लांदे ने। फिर हुण इस तो अगाह जाइए, अजगर सप है, समुंदर विच ऐसियां मछलियां ने जो गालबन एक एक हजार साल तक रहिंदियां, उन्हां दी उम्र इतनी है। और हुण अगां जाइए जमीन की उम्र है, जिस जमीन ते असीं रहिंदे हां इसकी उम्र है। ऐ जो सूरज चंद तारे ने, गुरु अर्जन देव जी महाराज कहिंदे ने इन्हां दी भी उम्र है। ते जिस तरह रोज रोज करके साडी उम्र घटदी है, जमीन ते सूरज की उम्र भी घटदी है। बकायदा संस्कृति श्लोकां च गुरु अर्जन देव जी महाराज कहिंदे ने घटंत दीपं घटंत रूपं घटंत रव सस निकत्र गगनं। भी रवि जिहड़ा सूरज है, गुरु अर्जन देव जी कहिंदे ने घट रहे है, वध नहीं रहा, घट रहे है। चंद्रमा भी घट रहे है, ये जमीन भी घट रही है, ग्रह नक्षत्र ये भी घट रहे ने। जो चीज कम कर रही है ते जो चीज जी रही है उहदे जीवन नाल उहदी सत्या घटती, उहदी उम्र घटती। मैं पिछले दिन ही पढ़ के हैरान हो गया, कहिंदे ने कुछ अरसे बाद गालबन चार हजार साल बाद ये सूरज ठंडा हो जाएगा, यदि समग्री मिट जो है मुकरी जा रही हो, तो ये ठंडा पै गया, सब कुछ ठंडा पै जाना इस ब्रह्मंड का। साढ़े देश के ऋषिया ने एवं सूरज नूं मत्था नहीं टेकिया सी, कुछ जीवन शक्ति इस विच देख ली सी। इस करके सारी जमीन की हलचल है, इस करके बरखा हो रही है, दरिया चल रहे ने, बनस्पति फुट रही है, ब्रह्मंड की सारी हलचल जेड़ी है सूरज करके। पर साहब कहने भी घट रहा, ये भी एक बकायदा उम्र है, ग्रह नक्षत्रां की बकायदा उम्र है, जमीन की अपनी एक उम्र है, कीड़े मकोड़िया की अपनी उम्र है, मनुख की एक अपनी उम्र है। हुण जिसकी एक सैकंड की उम्र है, या जिहड़े जीव सिर्फ एक मिनट तक जिंदा रहिंदे ने, जे उन्हां नूं असीं कह दईए भी असीं ते सठ सत्तर साल तक सौ साल तक जीवदे हां, थोड़ी जिंदगी भी कोई जिंदगी है। पर सानू अजगर ते कुछ ओ मछियां भी कह सकदियां जो एक हजार साल तक जींदियां, इस तों भी ज्यादा उन्हां दी उम्र है। ओ मनुख दे उत्ते तनस कर सकदियां भी थोड़ी उम्र भी कोई उम्र है, पंजाह सठ साल सिर्फ रहना। पर धार्मिक दृष्टि नाल भी एक तनस खड़ी कीती जा सकती है कि जिस दी उम्र सिर्फ एक मिनट है, वह सानू कह सकदा है भी जिहड़ा काम असीं एक मिनट च करदे हां उही तुसीं सौ साल विच करदे हो। मनुख दा जन्म ही है, जीवन है, फिर अंत है। करीबन करीबन हर जीव इन्हां तिन्हां हालतां तो लंघदा है, जन्म होया है, बचपन आया, फिर जवान होया है, फिर कुछ इसकी घर गृहस्थी बनी है, फिर इसका अंत हो गया। बाकी कीड़े मकौड़िया की दुनिया च भी यही कुछ है, पशु पंखियों की दुनिया च भी यही कुछ है। सियाणा मनुख उस हजार साल की उम्र वाली मच्छी नूं भी कह सकदा है कि जिहड़ा कम असीं सत्तर साल विच करदे हां तूं एक हजार साल विच कर दी, तूं दो हजार साल विच कर दी। खैर गल नूं लमकाईए ना, मुख्तसर अर्जे हर वस्तु हर जीव की उम्र है। घटंत दीपं घटंत रूपं घटंत रवसस निखत्र गगनं। जो कुछ भी बनिया होया दिस रहा है इस मोटी अख नाल या जिड़ी असी खुरदबीन नाल वेख लईए दूरबीन नाल वेख लईए गुरु ग्रंथ साहब जी महाराज के कथन के मुताबिक घट रहा है उसकी उम्र है और चूंकि घट रहा है एक दिन उसका अंत भी हो जाना। असी रोज इस तरह दियां धरतियां आसमान ते टुटदियां हुईयां वेखदे हां तारे जब टुट जांदे ने। विज्ञान भी जिहड़ी गल करदा है हजारां साल पहले धर्म ने ओह गल आखी है तो धर्म ग्रंथां विच कुछ विज्ञान की झलक भी है ते कुछ रूहानी झलक भी है। प्रकृति बारे भी ओह सानू जानकारी देंदे ने भई प्रकृति वास्तविक एक ही है। खैर तो संसार विच कुछ जम रहा है कुछ टिक रहा है ते फिर कुछ मिट रहा है। काम ए तीन हो रहे ने चौथा कोई काम हो नहीं रहे और इन्ना तिना कमां नूं पकड़ के इन्ना तिना क्रियावां नूं सामने रख के एक शब्द बनिया सी ओंकार। उत्पत्ति हो रही है पालना हो रही है नाश हो रहा है पर किस तों हो रहा है। ख्याल बनिया ब्रह्मे तो हो रहा है विष्णु तो हो रहा है शंकर तो हो रहा है। थोड़ी जी मैं वजाहत कर दिया खोल के गुरु नानक देव जी ने जपजी साहब च भी इन्हां दा जिक्र कीता और हिंदुस्तान दियां ये तीन बहुत वड्डियां महान हस्तियां ने ब्रह्मा विष्णु महेश। शिव जी ब्रह्मा ते विष्णु वख वख ख्यालां दे मालक होए ने जमीन देते रहण वाले मनुख होए ने क्योंकि बनारस जिहड़ी है कहिंदे ने शिव जी ने वसाई जिस तरह अमृतसर गुरु रामदास जी महाराज का वसाया होया हूब उस तरीके नाल जिहड़ी बनारस है ये शिवजी ने वसाई है। कुछ नगर हिंदुस्तान दे अज भी ऐसे ने जो देवत्या ने ऋषि मुनिया ने गुरुआ ने वसाए ने। गोविंदवाल इसकी स्थापना साहेब गुरु अमरदास जी महाराज ने की थी और जिहड़े नगर ऋषि मुनिया ने वसाए ने गुरुआ ने वसाए ने वह अज भी तीर्थां दे रूप विच मौजूद ने। उन्हां नूं तीर्थ करके लोकी पूजदे ने। उन्हां शहरां दी अपनी बकायदा एक महानता है। खैर मुख्तसर अर्ज करिए साहिब गुरु नानक देव जी महाराज इन्हां तिन्हां हस्तियां दा जिहड़ा रूप मनदे ने उह मैं थोड़े सामने रखा। परमात्मा दे गीत गाए ने ईश्वर दे गीत गाए ने मनुख ने अपने सुभा दे मुताबिक। हर मनुख दा अपना सुभा है ते हर मनुख की अपनी तकनी है। जो कुछ संसार एक मनुख नू दिस रहा जरूरी नहीं दूसरे नू भी ओही दिस रहा होवे तीसरे नू भी ओही दिस रहा होवे। धर्म ए नहीं मनता वे एक दरख्त नू एक बंदा वेख रहा है दूजा वेख रहा है तीजा वेख रहा है। हर एक दा तकना वख वख है। इस वास्ते दरख्त दा जिहड़ा रूप है वख वख उन्हां तिन्हां दे सामने जो है प्रगट होवेगा। एक फुल नू एक विज्ञानक वेख लैंदा है साइंसदान तो सोचण लग पैंदा इस विच कैल्शियम कितना होवेगा इस विच खनिज पदार्थ कितने होणगे वह इस तरीके की खोज करेगा और कुछ नहीं। पर एक कवि वेखदा है तो खिड़े फुल नू वेख के कवि दे अंदर कविता का जन्म हो जाता है शायरी का जन्म हो जाता है। एक संसारी आम आदमी वेखदा वेख के अगां लंघ जाता है थोड़ी जिहा दाद दे के पर एक कुत्ता वेखदा एक बकरी वेखदी उस खिड़े गुलाब के फुल नू अगर वेखे तो मूंह च पा लेगी उसके सामने एक घास है उसके अलावा और कुछ नहीं। फुला नू बकरियां खा लेंदियां घास है घास पत्ती तो अलावा और कुछ नहीं। एक आम साधारण मनुख देखदा देख के अगां लग जाता पर कहिंदे ने फौरन पहचान हो जाती है बई ये बंदा शायर है कवि है जिसनू खिड़े हुआ फुल रोक लवे खिड़ी हुई बनस्पति रोक लवे उस दे अंदरों फिर शायरी का जन्म होंदा है कविता का जन्म होंदा है। तो फुल तो एक है पर वेखण वालियां चूंकि नजरां वख वख ने इस वास्ते फुल दे नजारे वख वख बन जांदे ने। कहिंदे ने विष्णु दा अपना ढंग सी संसार नू टक्कण दा ब्रह्मे दा अपना ढंग सी शिव जी दा अपना ढंग सी। इशारतन गुरु नानक ने जिक्र किया बकायदा जपजी साहब की पौड़ी विच महाराज कहिंदे ने उंज ते ऐ परमात्मा तेरियां कथनियां बहुत ने कथना कथी ना आवे तोट कथ कथ कथी कोटी कोट कोट। बेशुमार तेरियां कथनियां ने ते कथनियां दी कोई तोट नहीं। ਹਾਂ ਕਥਨੀਆਂ ਕਰਨ ਵਾਲੇ ਦੀ ਤੋਟ ਆ ਜਾਂਦੀ, ਉਹ ਥੱਕ ਜਾਂਦਾ, ਕਥਨੀਆਂ ਕਰਨ ਵਾਲੇ ਮੁੱਕ ਜਾਂਦੇ ਨੇ। ਪਰ ਹੇ ਪ੍ਰਮਾਤਮਾ ਤੇਰੀ ਕਥਨੀ ਦਾ ਅੰਤ ਨਹੀਂ ਹੈ, ਤੇਰੀ ਗੱਲ ਨਹੀਂ ਮੁੱਕਦੀ। ਕਿਉਂਕਿ ਹੁਣ ਕਿਸੇ ਬੰਦੇ ਦੀ ਗੱਲ ਸੁਣਾਈ ਹੈ ਨਾ, ਤੇ ਇਤਨਾ ਕਹਿ ਸਕਦੇ ਹਾਂ ਖੁਸ਼ ਪੋਸ਼ ਹੈ, ਖੁਸ਼ ਮਿਜ਼ਾਜ ਹੈ, ਆਲਾ ਤਾਲੀਮ ਯਾਫਤਾ ਹੈ, ਚੰਗੇ ਸੁਭਾਅ ਦਾ ਮਾਲਕ ਹੈ, ਚੰਗੇ ਕਿਰਦਾਰ ਦਾ ਮਾਲਕ ਹੈ। ਪੰਜ ਦਸ ਗੱਲਾਂ ਤੁਸੀਂ ਹੋਰ ਆਖੋ ਤੇ ਬੰਦੇ ਦੀ ਗੱਲ ਮੁੱਕ ਜਾਂਦੀ। ਉਂਝ ਪਤਾ ਸਿਆਣੇ ਐਸਾ ਕਹਿਣ ਲੱਗ ਪੈਂਦੇ ਨੇ ਕਿ ਕਿਸੇ ਮਹਾਨ ਮਨੁੱਖ ਦੀ ਵੀ ਗੱਲ ਤੁਸੀਂ ਕਰੋ ਤੇ ਇੱਕ ਮਿੰਟ ਚ ਖਤਮ ਹੋ ਜਾਂਦੀ ਹੈ, ਇਸ ਤੋਂ ਜ਼ਿਆਦਾ ਵਕਤ ਨਹੀਂ ਲੱਗੇਗਾ। ਕਿਉਂਕਿ ਪੰਜ ਦਸ ਗੱਲਾਂ ਤੋਂ ਜ਼ਿਆਦਾ ਮਨੁੱਖ ਕੋਲ ਵਰਣਨ ਜੋਗਾ ਹੋਰ ਕੋਈ ਗੱਲ ਹੈ ਹੀ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਪ੍ਰਮਾਤਮਾ, ਜੇ ਤੇਰੀ ਚਰਚਾ ਸ਼ੁਰੂ ਕੀਤੀ ਜਾਏ, ਤੇਰੀ ਗੱਲ ਸ਼ੁਰੂ ਕੀਤੀ ਜਾਏ ਤੇ ਗੱਲ ਕਰਨ ਵਾਲਾ ਤੇ ਮੁੱਕ ਜਾਏਗਾ, ਉਹਦੇ ਦਿਮਾਗ ਦੀ ਸੋਚਣ ਦੀ ਸ਼ਕਤੀ ਜਿਹੜੀ ਉਹ ਤੇ ਖਤਮ ਹੋ ਜਾਏਗੀ, ਪਰ ਤੇਰੀ ਗੱਲ ਨਹੀਂ ਖਤਮ ਹੋਏਗੀ, ਤੇਰੀਆਂ ਸਿਫਤਾਂ ਨਹੀਂ ਖਤਮ ਹੋਣਗੀਆਂ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਦੇ ਚ ਨਹੀਂ ਆਵੇਗੀ। ਤੋ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਪਰ ਹੇ ਪ੍ਰਮਾਤਮਾ ਤੇਰੀ ਗੱਲ ਦਾ ਅੰਤ ਨੇ, ਤੇਰੀ ਗੱਲ ਮੁੱਕੀ ਨਹੀਂ। ਉਹ ਕਰੋੜਾਂ ਤਰ੍ਹਾਂ ਦੇ ਆਖਣ ਵਾਲਿਆਂ ਦੇ ਜਿਹੜੇ ਵਿਸ਼ੇਸ਼ ਵਿਸ਼ੇਸ਼ ਮਨੁੱਖ ਨੇ ਜਿਨ੍ਹਾਂ ਨੇ ਗੱਲ ਆਖੀ, ਗੁਰੂ ਨਾਨਕ ਦੇਵ ਜੀ ਉਹਨਾਂ ਦਾ ਇਸ਼ਾਰਤਨ ਜ਼ਿਕਰ ਕਰਦੇ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਕਿਸੇ ਨੇ ਇਸ ਢੰਗ ਨਾਲ ਵੇਖਿਆ ਔਰ ਕਥਨ ਕੀਤਾ, ਜਿਸ ਦੇ ਕੋਲ ਸ਼ਕਤੀ ਸੀ ਕਥਨ ਕਰਨ ਦੀ, ਸੋਚਣ ਦੀ, ਸਮਝਣ ਦੀ, ਉਹਨੇ ਕਹਿ ਦਿੱਤਾ ਪ੍ਰਮਾਤਮਾ ਇੱਕ ਤਾਣ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਕਿਤਨੀ ਕੁ ਤਾਕਤ ਹੈ ਉਹ ਅੰਦਾਜ਼ਾ ਵੀ ਲਾਉਂਦਾ ਰਿਹਾ। ਮਹਾਰਾਜ ਇਸ਼ਾਰਾ ਵੀ ਕਰਦੇ ਨੇ ਕੇਤਾ ਤਾਣ ਸਵਾਲਿਓ ਰੂਪ, ਕਿਤਨਾ ਕੁ ਤਾਣ ਹੈ। ਸੂਰਜ ਵਿੱਚ ਆਪਣਾ ਤਾਣ ਹੈ, ਸਮੁੰਦਰ ਵਿੱਚ ਆਪਣਾ ਤਾਣ ਹੈ, ਹਵਾ ਵਿੱਚ ਆਪਣਾ ਤਾਣ ਹੈ। ਅੱਗੇ ਪਿੱਛੇ ਸਾਨੂੰ ਨਹੀਂ ਪਤਾ ਚੱਲਦਾ, ਪਰ ਕਿਸੇ ਦਿਨ ਹਵਾ ਜਾਂ ਸਾਗਰ ਜਾਂ ਸੂਰਜ ਕਿਸੇ ਵਿਸ਼ੇਸ਼ ਰੂਪ ਵਿੱਚ ਪ੍ਰਗਟ ਹੋਣ, ਫਿਰ ਪਤਾ ਚੱਲਦਾ। ਆਂਧਰਾ ਪ੍ਰਦੇਸ਼ ਵਿੱਚ ਕੋਈ ਗਾਲਬਨ ਅੱਜ ਤੋਂ 7-8 ਮਹੀਨੇ ਪਹਿਲੇ ਸਮੁੰਦਰ ਸਿਰਫ 2 ਮਿੰਟਾਂ ਵਾਸਤੇ ਉਛਲਿਆ, ਤੇ ਅੰਦਾਜ਼ਾ ਉੱਥੇ ਕੋਈ 80,000 ਬੰਦੇ 2 ਮਿੰਟਾਂ ਵਿੱਚ ਹਮੇਸ਼ਾ ਦੀ ਜੋ ਹੈ ਨੀਂਦ ਸੌਂਦੇ। ਕੋਈ 1,000 ਪਿੰਡ ਤਬਾਹ ਹੋ ਗਿਆ, ਜਿਨ੍ਹਾਂ ਦਾ ਹੁਣ ਉੱਥੇ ਨਾਮ ਨਿਸ਼ਾਨ ਵੀ ਨਹੀਂ ਮਿਲਦਾ। ਮਨੁੱਖ ਅੰਦਾਜ਼ਾ ਵੀ ਨਹੀਂ ਲਾ ਸਕਦਾ ਵੀ ਪਹਿਲੇ ਇੱਥੇ ਕੋਈ ਪਿੰਡ ਸੀ, ਗਾਉਂ ਸੀ। ਉਹ ਬਣੇ ਹੋਏ ਮਕਾਨ ਬੁਨਿਆਦਾਂ ਤੋਂ ਹੀ ਪੁੱਟੇ ਗਏ, ਦਰਖਤ ਨਹੀਂ ਮਿਲਦੇ। ਕੋਈ ਗਾਲਬਨ 30-35,000 ਦੇ ਕਰੀਬ ਪਸ਼ੂ, ਗਊ ਤੇ ਮੰਝਾਂ ਤੇ ਖੋਤੇ ਘੋੜੇ, ਇਹਨਾਂ ਦਾ ਅੰਤ ਹੋ ਗਿਆ। ਪਰ ਹੋਇਆ ਸਿਰਫ 2 ਮਿੰਟਾਂ ਚ, ਇੱਕ ਲਹਿਰ ਉਛਲੀ ਹੈ ਜਿਸ ਦੇ ਬਾਰੇ ਅੰਦਾਜ਼ਾ ਸੀ ਕੋਈ 40 ਗਜ਼ ਦੇ ਕਰੀਬ ਉੱਚੀ ਸੀ, ਤਬਾਹ ਹੋ ਗਿਆ ਸਭ ਕੁਛ, ਬਰਬਾਦ ਹੋ ਗਿਆ। ਪਾਣੀ ਦੀ ਸ਼ਕਤੀ ਦੇਖ ਕੇ ਮਨੁੱਖ ਦੰਗ ਰਹਿ ਗਿਆ। 2 ਸਾਲ ਪਹਿਲੇ ਢਾਕਾ ਦੇ ਅੰਦਰ ਸਮੁੰਦਰ ਉਛਲਿਆ ਸੀ, 2 ਲੱਖ ਬੰਦੇ 5 ਮਿੰਟਾਂ ਦੇ ਚ ਖਤਮ ਹੋ ਗਏ। ਪਾਣੀ ਦੀ ਸ਼ਕਤੀ ਦਾ ਉਦੋਂ ਪਤਾ ਚੱਲਦਾ। ਸ਼ਾਇਦ ਤੁਹਾਡੇ ਪੜ੍ਹਨ ਤੇ ਸੁਣਨ ਦੇ ਚ ਆਇਆ ਹੋਵੇ ਕਿ 2-2.5 ਮਹੀਨੇ ਪਹਿਲੇ ਕਿੰਗਜ਼ ਦੇ ਕੈਂਪ ਦੇ ਕੋਲ ਦਿੱਲੀ ਜ਼ੋਰ ਦੀ ਹਵਾ ਚੱਲੀ, ਉਹਦੇ ਨਾਲ ਚੱਲਦੀਆਂ ਹੋਈਆਂ ਬੱਸਾਂ ਉਲਟ ਗਈਆਂ, ਕਾਰਾਂ ਉਲਟ ਗਈਆਂ, ਔਰ ਜਿਹੜੇ ਉੱਥੇ ਦਰਖਤ ਸਨ ਸਾਰੇ ਜੜੋਂ ਪੁੱਟੇ ਗਏ, ਤੇ ਜਿਹੜਾ ਇੱਕ ਟਾਵਰ ਰੇਡੀਓ ਸਟੇਸ਼ਨ ਦਾ ਲੱਗਿਆ ਹੋਇਆ ਸੀ ਉਹ ਵੀ ਗਿਰ ਗਿਆ, ਹਾਲਾਂਕਿ ਬੜੀ ਮਜ਼ਬੂਤੀ ਨਾਲ ਸੀ। ਇਹ ਹਵਾ ਸਿਰਫ ਉੱਥੇ ਰਹੀ ਕੋਈ 2 ਮਿੰਟ, ਤੇ ਜੇ ਕਿਧਰੇ 2 ਘੰਟੇ ਰਹਿੰਦੀ ਤੇ ਕਿਤਨੀ ਤਬਾਹੀ ਹੋਣੀ ਸੀ। ਔਰ ਉਹ ਉਸਦਾ ਦਾਇਰਾ ਸੀ ਸਿਰਫ 1 ਫਰਲਾਂਗ ਦੇ ਏਰੀਏ ਚੋਂ ਲੰਘੀ ਹੈ, ਤੇ ਜੇ ਕਿਧਰੇ ਸਾਰੇ ਸ਼ਹਿਰ ਦੇ ਚੋਂ ਲੰਘਦੀ ਹੈ ਤੇ ਦਿੱਲੀ ਦੀ ਕੀ ਰੂਪ ਰੇਖਾ ਹੋਣੀ ਸੀ ਇਸਦਾ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ। ਤੋ ਸਿਆਣਾ ਮਨੁੱਖ ਥੋੜਾ ਜਿਹਾ ਕਿਆਸ ਕਰਦਾ ਵੀ ਪਵਨ ਦੇ ਚ ਵੀ ਕਿਤਨੀ ਸ਼ਕਤੀ ਹੈ। ਭਾਰੀ ਭਰਖਮ ਬੱਸਾਂ ਆ ਰਹੀਆਂ ਨੇ ਉਲਟ ਗਈਆਂ, ਦਰਖਤ ਜੜੋਂ ਹੀ ਪੁੱਟੇ ਗਏ, ਬਿਜਲੀ ਦੇ ਖੰਭੇ ਗਿਰ ਗਏ, ਔਰ ਇਹ ਹਵਾ ਸਿਰਫ 2 ਮਿੰਟ ਰਹੀ ਜੇ ਕਿਧਰੇ 2 ਘੰਟੇ ਰਹਿੰਦੀ 3 ਘੰਟੇ ਰਹਿੰਦੀ ਕਿਤਨੀ ਤਬਾਹੀ ਹੋਣੀ ਸੀ, ਕਿਤਨੀ ਬਰਬਾਦੀ ਹੋਣੀ ਸੀ। ਵਰਸ ਕੇ ਕੋਈ ਮਨੁੱਖ ਇਸ ਢੰਗ ਨਾਲ ਵੇਖਦਾ ਹੈ, ਸੂਰਜ ਵਿਚ ਕਿਤਨੀ ਤਾਕਤ ਹੈ, ਹਵਾ ਵਿਚ ਕਿਤਨੀ ਤਾਕਤ ਹੈ, ਪਾਣੀ ਵਿਚ ਕਿਤਨੀ ਤਾਕਤ ਹੈ, ਮਨੁੱਖਾਂ ਵਿਚ ਕਿਤਨੀ ਤਾਕਤ ਹੈ, ਪਸ਼ੂ ਪੰਖੀਆਂ ਵਿਚ ਕਿਤਨੀ ਸ਼ਕਤੀ ਹੈ, ਗ੍ਰਹਿ ਨਛੱਤਰਾਂ ਦੇ ਅੰਦਰ ਕਿਤਨੀ ਛੁਪੀ ਹੋਈ ਸ਼ਕਤੀ ਹੈ, ਪ੍ਰਮਾਣੂ ਦੇ ਅੰਦਰ, ਜ਼ਰਰੇ ਦੇ ਅੰਦਰ ਕਿਤਨੀ ਤਾਕਤ ਹੈ। ਜਦੋਂ ਦੇਖਦਾ ਹੈ ਬੇਅੰਤ ਹੈ, ਬੇਅੰਤ ਹੈ, ਤੇ ਫਿਰ ਇੰਜ ਕਹਿ ਉੱਠਦਾ ਹੈ ਵੀ ਪਰਮਾਤਮਾ ਇੱਕ ਸ਼ਕਤੀ ਹੈ, ਪਰਮਾਤਮਾ ਇੱਕ ਤਾਕਤ ਹੈ। ਅਸੀਂ ਜੋ ਅਰਦਾਸ ਕਰਦੇ ਹਾਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦੇ ਆਏ, ਭਗਵਤੀ ਦੇ ਅਰਥ ਵੀ ਸ਼ਕਤੀ ਨੇ, ਤਾਕਤ। ਕਿਉਂਕਿ ਜਿੱਥੇ ਤਾਕਤ ਨਹੀਂ ਮਨੁੱਖ ਝੁਕ ਨਹੀਂ ਸਕਦਾ। ਮਨੁੱਖ ਜਿੱਥੇ ਵੀ ਝੁਕਦਾ ਹੈ ਸ਼ਕਤੀ ਦੇ ਅੱਗੋਂ ਹੀ ਝੁਕਦਾ ਹੈ, ਤਾਕਤ ਦੇ ਅੱਗੋਂ ਝੁਕਦਾ। ਉਹ ਤਾਕਤ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ, ਝੁਕਦਾ ਮਨੁੱਖ ਤਾਕਤ ਦੇ ਅੱਗੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਿਸੇ ਕੋਲ ਸੋਚਣ ਸਮਝਣ ਦਾ ਤਾਣ ਹੈ, ਕਥਨ ਕਰਨ ਦਾ ਤਾਣ ਹੈ, ਤੇ ਉਹਨੇ ਕਹਿ ਦਿੱਤਾ ਹੇ ਪ੍ਰਮਾਤਮਾ ਤੂੰ ਬੜੇ ਹੀ ਤਾਣ ਵਾਲਾ, ਬਹੁਤ ਵੱਡੇ ਤਾਣ ਵਾਲਾ, ਕਿਤਨੀ ਤੇਰੇ ਚ ਸ਼ਕਤੀ ਹੈ, ਬਿਆਨ ਕਰਨ ਤੋਂ ਪਰੇ ਹੈ, ਸੀਮਾ ਨਹੀਂ ਹੈ। ਪਰ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਸ਼ਕਤੀ ਦੇ ਉਪਾਸ਼ਕ ਸਨ, ਉਹਨਾਂ ਵਿਚ ਭੈਰੋ ਸੀ, ਔਰ ਇਸ ਤੋਂ ਇਲਾਵਾ ਕੁਛ ਦੇਵੀਆਂ ਇਸ ਵਿਚ ਗਿਣਤੀ ਚ ਆਉਂਦੀਆਂ ਨੇ, ਔਰ ਜਿਨ੍ਹਾਂ ਦੇ ਉਪਾਸ਼ਕ ਵੀ ਬੇਸ਼ੁਮਾਰ ਹੋਏ ਨੇ, ਉਹਨਾਂ ਦਾ ਐਸਾ ਕਹਿਣਾ ਸੀ ਈਸ਼ਵਰ ਇੱਕ ਸ਼ਕਤੀ ਹੈ, ਉਹ ਇੱਕ ਤਾਕਤ ਹੈ। ਵਿਸ਼ਨੂੰ ਨੇ ਜਿਹੜਾ ਨਜ਼ਰੀਆ ਦਿੱਤਾ ਉਹ ਹਿੰਦੁਸਤਾਨੀਆਂ ਨੂੰ ਬਹੁਤ ਚੰਗਾ ਲੱਗਿਆ, ਬੜਾ ਪਿਆਰਾ ਲੱਗਿਆ। ਉਹਨੇ ਜਿਹੜਾ ਸਿਧਾਂਤ ਸਾਹਮਣੇ ਰੱਖਿਆ, ਗਾਵੇ ਕੋ ਦਾਤ ਜਾਣੇ ਨੀਸਾਨ, ਉਹਨੇ ਖਿਆਲ ਇਹ ਦਿੱਤਾ ਕਿ ਜਿਹੜੀ ਦਾਤ ਹੈ ਇਹਨੂੰ ਪ੍ਰਮਾਤਮਾ ਦੀ ਦਿੱਤੀ ਹੋਈ ਨਿਸ਼ਾਨੀ ਜਾਣ ਕੇ ਉਹਦੀ ਉਸਤਤ ਕਰੋ, ਉਹਦੇ ਨਾਲ ਜੁੜੋ। ਤੋ ਅਕਸਰ ਨਿਸ਼ਾਨੀ ਨੂੰ ਦੇਖ ਕੇ ਦੇਣ ਵਾਲਾ ਚੇਤੇ ਆਉਂਦਾ। ਤੇ ਵਿਸ਼ਨੂੰ ਕਹਿੰਦੇ ਸਨ, ਹਰ ਚੀਜ਼ ਜੋ ਤੁਹਾਡੇ ਕੋਲ ਹੈ ਇਹ ਦਾਤ ਹੈ। ਦਾਤ ਦਾ ਮਤਲਬ ਹੈ ਜੋ ਦਾਨ ਵਿੱਚ ਮਿਲੇ। ਤੋ ਇਹ ਜਿਹੜਾ ਤਨ ਹੈ ਸਾਨੂੰ ਦਾਨ ਵਿੱਚ ਮਿਲਿਆ, ਮੁੱਲ ਨਹੀਂ ਖਰੀਦਿਆ, ਬਣਾਇਆ ਨਹੀਂ ਹੈ। ਦਾਤ ਦਾ ਮਤਲਬ ਹੈ ਜੋ ਮਿਲਿਆ, ਅਣਮੰਗਿਆ ਮਿਲਿਆ, ਬਿਨਾਂ ਮਿਹਨਤ ਤੋਂ ਮਿਲਿਆ, ਬਿਨਾਂ ਮੁੱਲ ਤੋਂ ਮਿਲਿਆ। ਸਾਡੇ ਕੋਲ ਜਿਹੜੀ ਅੱਖ ਹੈ ਇੱਕ ਦਾਤ ਹੈ, ਦਾਨ ਵਿੱਚ ਮਿਲੀ ਹੈ। ਹਾਂ, ਕੋਈ ਮਨੁੱਖ ਪੱਥਰ ਦੀਆਂ ਅੱਖਾਂ ਲਗਾ ਲੈਂਦਾ, ਬਾਜ਼ਾਰੋਂ ਚਸ਼ਮਾ ਖਰੀਦ ਲੈਂਦਾ ਮੁੱਲ ਦਾ, ਜਾਂ ਹੋਰ ਇਸ ਤਰ੍ਹਾਂ ਦੀ ਕੋਈ ਅੱਖ ਆਪਣੀ ਮਸਨੂਈ ਜੋ ਹੈ ਲਗਾ ਲੈਂਦਾ, ਉਹ ਤੇ ਇਸਨੇ ਖਰੀਦੀ ਹੈ, ਮੁੱਲ ਹੈ। ਪਰ ਜਿਹੜੀਆਂ ਅੱਖਾਂ ਨਾਲ ਨੇ ਸਾਡੇ, ਇਹ ਦਾਨ ਵੇਚਣਾ, ਹੱਥ ਪੈਰ ਦਾਨ ਵੇਚਣਾ। ਪਰ ਮੈਂ ਦੇਖਿਆ ਕਾਰਖਾਨਾ ਪੁਣੇ ਵਿੱਚ ਨਕਲੀਆਂ ਲੱਤਾਂ ਬਣਦੀਆਂ ਨੇ, ਬਾਹਾਂ ਬਣਦੀਆਂ ਨੇ, ਕਿਸੇ ਦੀ ਟੁੱਟ ਜਾਏ ਤੇ ਬਾਂਹ ਲਾ ਦਿੰਦੇ ਨੇ ਪਲਾਸਟਿਕ ਦੀ, ਪੈਰ ਵੀ ਲਾ ਦਿੰਦੇ ਨੇ। ਪਰ ਜਿਹੜਾ ਇਹ ਦਾਨ ਵਿੱਚ ਸਾਨੂੰ ਪੈਰ ਮਿਲਿਆ, ਜੋ ਦਾਨ ਵਿੱਚ ਹੱਥ ਮਿਲਿਆ, ਇਹਨਾਂ ਦਾ ਮੁਕਾਬਲਾ ਨਹੀਂ ਹੈ। ਕਿਤਨਾ ਵੀ ਮਨੁੱਖ ਕੋਸ਼ਿਸ਼ ਕਰ ਲਵੇ, ਮੁੱਲ ਹਾਲਾਂਕਿ ਉਸ ਨਕਲੀ ਪਲਾਸਟਿਕ ਦੀ ਲੱਤ ਦਾ ਮੁੱਲ 50,000 ਰੁਪਏ ਹੈ, ਲੱਖ ਤੱਕ ਦੋ ਲੱਤਾਂ ਫਿੱਟ ਕਰਦੇ ਨੇ, ਇੱਕ ਬਾਂਹ ਦੀ ਕੀਮਤ 25-30,000 ਰੁਪਏ ਹੈ। ਪਰ ਇਹ ਜੋ ਕੁਛ ਸਾਡੇ ਕੋਲ ਹੈ ਇਹ ਦਾਨ ਵਿੱਚ, ਇਹ ਦਾਤ ਹੈ। ਵਿਸ਼ਨੂੰ ਕਿਹਾ ਕਰਦੇ ਸਨ, ਐ ਮਨੁੱਖ ਜੋ ਕੁਛ ਵੀ ਕੋਲ ਹੈ ਤੇਰੇ ਇਹ ਦਾਤ ਹੈ। ਅਗਰ ਤਨ ਇੱਕ ਦਾਤ ਹੈ ਤਾਂ ਦਿਮਾਗ ਤਨ ਦੇ ਅੰਦਰ ਹੈ, ਇਹ ਵੀ ਇੱਕ ਦਾਤ ਹੈ। ਤਨ ਤੇ ਦਿਮਾਗ ਨਾਲ ਕਮਾਇਆ ਹੋਇਆ ਜੋ ਧਨ ਹੈ ਉਹ ਵੀ ਇੱਕ ਦਾਤ ਹੈ। ਧੀਆਂ ਪੁੱਤਰ ਇੱਕ ਦਾਤ ਨੇ, ਮਹਿਲ ਮਾੜੀਆਂ ਇੱਕ ਦਾਤ ਨੇ। ਤੇ ਵਿਸ਼ਨੂੰ ਕਹਿੰਦੇ ਸਨ, ਲੰਬੇ ਚੌੜੇ ਫਿਲਸਫੇ ਵਿੱਚ ਪੈਣ ਦੀ ਲੋੜ ਨਹੀਂ, ਵਿਚਾਰਧਾਰਾ ਵਿੱਚ ਪੈਣ ਦੀ ਲੋੜ ਨਹੀਂ, ਦਾਤ ਨੂੰ ਪੌੜੀ ਬਣਾ ਤੇ ਇਹਦੇ ਉੱਤੇ ਚੜ ਕੇ ਦਾਤੇ ਦੇ ਦੇਸ਼ ਤੱਕ ਜਾ। ਹਰ ਦਾਤ ਜਦ ਤੇਰੇ ਸਾਹਮਣੇ ਆਵੇ, ਤੇਰੀ ਅੱਖਾਂ ਦੇ ਸਾਹਮਣੇ ਆਵੇ, ਤੂੰ ਦਾਤੇ ਦਾ ਧੰਨਵਾਦ ਕਰ ਦੇ। ਇਸ ਤਰੀਕੇ ਨਾਲ ਤੂੰ ਜੁੜਿਆ ਰਹੇਗਾ ਅਕਾਲ ਪੁਰਖ ਨਾਲ, ਪਰਮਾਤਮਾ ਨਾਲ। ਕਹਿੰਦੇ ਇਹ ਖਿਆਲ ਭਾਰਤ ਵਾਸੀਆਂ ਨੂੰ ਬਹੁਤ ਚੰਗਾ ਲੱਗਿਆ ਸੀ। ਇਸ ਵਾਸਤੇ ਵਿਸ਼ਨੂੰ ਦੇ ਮੰਦਰ ਹਿੰਦੁਸਤਾਨ ਵਿੱਚ ਬਹੁਤ ਨੇ। ਲੇਕਿਨ ਇਸ ਖਿਆਲ ਨਾਲ ਬ੍ਰਹਮਾ ਨਹੀਂ ਸਹਿਮਤ ਹੋਇਆ, ਔਰ ਬ੍ਰਹਮੇ ਦੇ ਇੱਕ ਦੋ ਮੰਦਰ ਨੇ, ਜ਼ਿਆਦਾ ਮੰਦਰ ਨਹੀਂ ਨੇ ਹਿੰਦੁਸਤਾਨ ਵਿੱਚ। ਹਾਲਾਂਕਿ ਬ੍ਰਹਮੇ ਤੋਂ ਪ੍ਰਾਚੀਨ ਸਮੇਂ ਦਾ ਇਤਿਹਾਸ ਪੜ੍ਹੀਏ, ਸਿਆਣਾ ਮਨੁੱਖ ਲੱਭਣਾ ਬੜੀ ਔਖੀ ਗੱਲ ਹੈ। ਉਸ ਦਾ ਜਿਹੜਾ ਨਜ਼ਰੀਆ ਸੀ ਇਹ ਕੁਛ ਹੋਰ ਸੀ। ਗਾਵੇ ਕੋ ਦਾਤ ਜਾਣੇ ਨੀ ਸਾਣ, ਇਹਦਾ ਨਜ਼ਰੀਆ ਕੀ ਸੀ? ਗਾਵੇ ਕੋ ਗੁੜ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਰਾਜੀ ਨਹੀਂ ਹੋਇਆ ਵੀ ਇਹ ਇੱਕ ਦਾਤ ਹੈ। ਉਹ ਕਹਿੰਦਾ ਮੈਂ ਪਹਿਲੇ ਦੇਖਣਾ ਹੈ ਕਿ ਸੰਸਾਰ ਦਾ ਮੂਲ ਕੀ ਹੈ, ਜਗਤ ਦਾ ਮੂਲ ਕੀ ਹੈ, ਇਹ ਕਿਸ ਆਸਰੇ ਤੇ ਖੜਾ ਹੈ, ਆਧਾਰ ਕੀ ਹੈ, ਤੇ ਜਿਤਨੇ ਚਿਰ ਤੱਕ ਮੈਨੂੰ ਇਸ ਦਾ ਪਤਾ ਨਾ ਚੱਲੇ ਮੈਂ ਇਸ ਨੂੰ ਦਾਤ ਮੰਨਣ ਨੂੰ ਰਾਜ਼ੀ ਨਹੀਂ। ਤੇ ਖੋਜੀ ਬਿਰਤੀ ਦਾ ਸੀ, ਦਾਰਸ਼ਨਿਕ ਸੀ, ਫਿਲਾਸਫਰ ਸੀ। ਮੋਟੀ ਗੱਲ ਸੀ ਵਿਸ਼ਨੂੰ ਦੀ, ਲੋਕਾਂ ਦੀ ਪਕੜ ਦੇ ਚ ਆ ਗਏ, ਲੋਕੀ ਪੁਜਾਰੀ ਬਣ ਗਏ। ਬ੍ਰਹਮੇ ਦੀ ਗੱਲ ਪਕੜ ਵਿੱਚ ਨਾ ਆਈ। ਬੜਾ ਦਾਰਸ਼ਨਿਕ ਸੀ, ਫਿਲਾਸਫਰ ਸੀ, ਗਹਿਰੀ ਰੁਚੀਆਂ ਦਾ ਮਾਲਕ ਸੀ, ਖੋਜਣ ਵਿੱਚ ਲੱਗ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਸਾ ਰਾਗ ਦੇ ਇੱਕ ਸ਼ਬਦ ਵਿੱਚ ਬਕਾਇਦਾ ਇਸ਼ਾਰਾ ਵੀ ਕੀਤਾ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਉਹ ਸ੍ਰਿਸ਼ਟੀ ਦੀ ਟੋਲ ਵਿੱਚ ਚਲਾ ਗਿਆ। ਬਨਸਪਤੀ ਕੀ ਹੈ, ਇਹ ਸੂਰਜ ਚੰਦ ਤਾਰੇ ਕੀ ਨੇ, ਇਹ ਪਸ਼ੂ ਪੰਖੀ ਕੀ ਨੇ, ਕਦੋਂ ਬਣੇ ਨੇ, ਇਹਨਾਂ ਦਾ ਆਧਾਰ ਕੀ ਹੈ, ਇਹਨਾਂ ਦਾ ਮੂਲ ਕੀ ਹੈ। ਖੋਜ ਬੜੀ ਲੰਬੀ ਸੀ ਔਰ ਵਿਸ਼ਨੂੰ ਨਾਲ ਕਿਸੇ ਪਹਿਲੂ ਵਿੱਚ ਵੀ ਸਹਿਮਤ ਨਹੀਂ ਹੋਇਆ। ਆਪਣੀ ਇੱਕ ਵਿਚਾਰਧਾਰਾ ਦਾ ਮਾਲਕ ਸੀ। ਖੋਜਦਿਆਂ ਖੋਜਦਿਆਂ ਬਨਸਪਤੀ ਦੀ ਤਹਿ ਵਿੱਚ ਗਿਆ, ਸੂਰਜ ਚੰਦ ਤਾਰਿਆਂ ਦੀ ਤਹਿ ਵਿੱਚ ਗਿਆ, ਅੰਤ ਨਹੀਂ ਲੱਭਿਆ, ਆਖਿਰ ਬਿਸਮਾਦ ਹੋ ਗਿਆ। ਹੈਰਾਨ ਕੁਨ ਅਵਸਥਾ ਵਿੱਚ ਆ ਕੇ ਉਸਨੇ ਕਹਿ ਦਿੱਤਾ, ਨੇਤੀ ਨੇਤੀ, ਹੇ ਈਸ਼ਵਰ, ਇਹ ਜਿਹੜਾ ਤੇਰਾ ਪਸਾਰਾ ਇਹ ਅਨੰਤ ਹੈ, ਮੇਰੀ ਗਿਣਤੀ ਵਿੱਚ ਨਹੀਂ ਆਉਂਦਾ। ਰਸ ਬ੍ਰਹਮੇ ਨੂੰ ਵੀ ਉਹੀ ਮਿਲਿਆ ਜੋ ਵਿਸ਼ਨੂੰ ਦੇ ਕੋਲ ਸੀ, ਪਰ ਇਸਦਾ ਨਜ਼ਰੀਆ ਆਪਣਾ ਸੀ। ਦਾਤ ਨੂੰ ਨਿਸ਼ਾਨੀ ਬਣਾ ਕੇ ਦਾਤੇ ਤੱਕ ਪਹੁੰਚਣਾ, ਇਸ ਰੁਚੀਆਂ ਨਾਲ ਸਹਿਮਤ ਨਹੀਂ ਹੋਇਆ ਇਹ ਬ੍ਰਹਮਾ। ਕਹਿੰਦੇ ਨਹੀਂ, ਖੋਜੋ, ਅਕਲ ਦਿੱਤੀ ਹੈ ਪ੍ਰਮਾਤਮਾ ਨੇ, ਖੋਜੋ, ਟੋਲ ਕਰੋ, ਪੜਚੋਲ ਕਰੋ ਹਰ ਚੀਜ਼ ਦੀ। ਬੜਾ ਖੋਜੀ ਹੋਇਆ ਔਰ ਉਸਨੇ ਆਪਣੀ ਖੋਜ ਦੇ ਆਧਾਰ ਤੇ ਫਿਰ ਚਾਰ ਵੇਦ ਲਿਖੇ। ਸੰਸਾਰ ਦਾ, ਧਾਰਮਿਕ ਦੁਨੀਆਂ ਦਾ ਪਹਿਲਾ ਲਿਖਾਰੀ ਤੇ ਪਹਿਲਾ ਕਵੀ, ਕਵਿਤਾ ਦੇ ਵਿੱਚ ਗੱਲ ਨੂੰ ਆਖਣ ਵਾਲਾ ਇਹ ਹੈ। ਇਸ ਤੋਂ ਪਹਿਲੇ ਨਜ਼ਮ ਦਾ, ਕਵਿਤਾ ਦਾ, ਸ਼ਾਇਰੀ ਦਾ ਜਨਮ ਨਹੀਂ ਸੀ ਸੰਸਾਰ ਦੇ ਵਿੱਚ। ਫਿਰ ਕੁਛ ਸਲੋਕ ਇਸਨੇ ਗਾਏ ਨੇ ਤੇ ਕਹਿੰਦੇ ਸੰਗੀਤ ਨੂੰ ਵੀ ਇਸਨੇ ਜਨਮ ਦਿੱਤਾ, ਰਾਗ ਨੂੰ ਵੀ ਇਸਨੇ ਜਨਮ ਦਿੱਤਾ। ਬਹੁਤ ਵੱਡਾ ਖੋਜੀ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖੋਜਦਿਆਂ ਖੋਜਦਿਆਂ ਇਸ ਨੂੰ ਮੂਲ ਨਹੀਂ ਲੱਭਿਆ, ਬੁਨਿਆਦ ਨਹੀਂ ਲੱਭੀ, ਆਖਿਰ ਇਸ ਦੀ ਜ਼ਬਾਨ ਕਹਿ ਉੱਠੀ, ਨੇਤੀ ਨੇਤੀ, ਤੂੰ ਅਨੰਤ ਹੈ, ਤੂੰ ਬੇਅੰਤ ਹੈ, ਮੇਰੀ ਪਕੜ ਤੋਂ ਪਰੇ। ਤੇ ਤਿੰਨ ਦੇਵਤਿਆਂ ਵਿੱਚ ਇਸਦਾ ਇੱਕ ਥਾਂ, ਇਸ ਨੂੰ ਕਿਹਾ ਗਿਆ ਸੰਸਾਰੀ। ਸੰਸਾਰੀ ਦਾ ਮਤਲਬ ਨਹੀਂ ਕਿ ਸੰਸਾਰ ਨੂੰ ਬਣਾਉਣ ਵਾਲਾ ਐਸਾ ਨਹੀਂ, ਸੰਸਾਰ ਦਾ ਗਿਆਨ ਦੇਣ ਵਾਲਾ। ਉਹਨੇ 84 ਲੱਖ ਜੂਨ ਦਾ ਗਿਆਨ ਇਸ ਨੇ ਦਿੱਤਾ ਵੀ ਇਹ ਗਿਣਤੀ ਕੋਈ ਆਲਬਨ 84 ਲੱਖ ਦੇ ਕਰੀਬ ਬਣਦੀ ਹੈ। ਇਹ ਸਰੀਰ ਦੇ ਰੋਮ ਨੇ, ਇਹ ਵੀ ਉਸਨੇ ਗਿਣੇ ਨੇ, 3 ਕਰੋੜ ਕਹਿੰਦਾ। ਉਹ ਪਤਾ ਨਹੀਂ ਗਿਣੀਏ ਤੇ ਕਿਤਨੇ ਕੁ ਬਣਦੇ ਨੇ, ਉਸਦਾ ਐਸਾ ਅੰਦਾਜ਼ਾ। ਉਹ ਕਹਿੰਦਾ ਇਹ ਰੋਮ 3 ਕਰੋੜ ਦੇ ਕਰੀਬ ਨੇ। ਔਰ ਇਸ ਤੋਂ ਇਲਾਵਾ ਸਰੀਰ ਦੇ ਅੰਦਰ ਦੀਆਂ ਉਸਨੇ ਨਸਾਂ ਨਾੜੀਆਂ ਸਭ ਗਿਣੀਆਂ ਹੋਈਆਂ। ਔਰ ਕਿਸੇ ਹੱਦ ਤੱਕ ਪੱਛਮੀ ਦੇਸ਼ਾਂ ਦੇ ਵਿਗਿਆਨਿਕ ਹੈਰਾਨ ਨੇ ਕਿ ਹਿੰਦੁਸਤਾਨ ਵਿੱਚ ਕੋਈ ਐਸਾ ਆਲਾ ਨਹੀਂ ਸੀ, ਕੋਈ ਮਸ਼ੀਨ ਨਹੀਂ ਸੀ, ਕੋਈ ਲੈਬੋਰਟਰੀ ਨਹੀਂ ਸੀ। ਇਹਨਾਂ ਰਿਸ਼ੀ ਮੁਨੀਆਂ ਨੇ ਅੰਦਰ ਦੀਆਂ ਨਸਾਂ ਦਾ, ਫੇਫੜਿਆਂ ਦਾ ਔਰ ਨਾੜੀਆਂ ਦਾ ਕਿਸ ਢੰਗ ਨਾਲ ਜ਼ਿਕਰ ਕੀਤਾ, ਔਰ ਇੱਕ ਇੱਕ ਨਾੜੀ, ਇੱਕ ਇੱਕ ਨਸ ਦਾ ਜਿਸ ਢੰਗ ਨਾਲ ਉਹਨਾਂ ਨੇ ਜ਼ਿਕਰ ਕੀਤਾ, ਇਹ ਮੌਜੂਦਾ ਸਾਇੰਸਦਾਨ ਵੀ ਗਲਤ ਨਹੀਂ ਸਾਬਤ ਕਰ ਸਕਦੇ। ਭਗਤ ਕਬੀਰ ਜੀ ਮਹਾਰਾਜ ਨੇ ਵੀ ਜ਼ਿਕਰ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ, ਸੁਣੀਏ ਜੋਗ ਜੁਗਤ ਤਨ ਬੇਤ। ਜੇ ਬੰਦਾ ਪਰਮਾਤਮਾ ਦੀ ਗੱਲ ਗੌਰ ਨਾਲ ਸੁਣੇ ਤੇ ਜੁੜੇ, ਤੇ ਸਹਿਜੇ ਸਹਿਜੇ ਉਹ ਸਿੱਧੀ ਮਿਲਦੀ ਹੈ ਜਿਸ ਦੇ ਨਾਲ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ, ਵੀ ਤਨ ਵਿੱਚ ਕੀ ਹੋਇਆ ਹੈ, ਸਮੁੱਚੀ ਤਨ ਦੀ ਮਸ਼ੀਨ ਦਾ ਪਤਾ ਚੱਲ ਜਾਂਦਾ ਹੈ, ਇਸ ਸਾਰੀ ਮਸ਼ੀਨਰੀ ਦਾ ਬੋਧ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਤੋ ਇਹ ਗਿਆਨ ਬ੍ਰਹਮੇ ਦੇ ਕੋਲ ਸੀ, ਲਿਹਾਜ਼ਾ ਉਸਨੇ ਦਿੱਤਾ ਜਗਤ ਨੂੰ। ਪਰ ਚੂੰਕਿ ਗਿਆਨ ਵਾਸਤੇ ਬਹੁਤ ਦਿਮਾਗ ਵਰਤਣਾ ਪੈਂਦਾ, ਤੋ ਹਰ ਮਨੁੱਖ ਕਿਸੇ ਹੱਦ ਤੱਕ ਸਰੀਰਕ ਪਰਿਸ਼ਰਮ ਤੇ ਕਰ ਲੈਂਦਾ ਸਰੀਰਕ ਮਿਹਨਤ, ਦਿਮਾਗੀ ਮਿਹਨਤ ਕਰਨੀ ਬਹੁਤ ਔਖੀ ਹੈ। ਇਸ ਵਾਸਤੇ ਬਹੁਤੀ ਦੁਨੀਆ ਬ੍ਰਹਮੇ ਨਾਲ ਰਾਜ਼ੀ ਨਹੀਂ ਹੋਈ, ਬ੍ਰਹਮੇ ਨਾਲ ਸਹਿਮਤ ਨਹੀਂ ਹੋਈ। ਖਿਆਲ ਹੈ ਸੰਸਾਰੀ, ਸੰਸਾਰ ਦਾ ਗਿਆਨ ਦੇਣ ਵਾਲਾ। ਵਿਸ਼ਨੂੰ ਨੂੰ ਕਹਿੰਦੇ ਨੇ ਭੰਡਾਰੀ, ਐਸਾ ਨਹੀਂ ਕਿ ਉਹ ਭੰਡਾਰੀ ਹੈ, ਨਹੀਂ, ਉਸਨੇ ਭੰਡਾਰੇ ਦਾ ਗਿਆਨ ਦਿੱਤਾ। ਉਹਨੇ ਕਹਿ ਦਿੱਤਾ ਹੈ ਕਿ ਹਰ ਚੀਜ਼ ਇੱਕ ਦਾਤ ਹੈ ਔਰ ਇਹ ਦਾਤ ਦਾਤੇ ਤੋਂ ਆਈ ਹੈ। ਉਹਨੇ ਦਾਤੇ ਦਾ ਗਿਆਨ ਕਰਾਇਆ, ਭੰਡਾਰੀ ਦਾ ਗਿਆਨ ਕਰਾਇਆ। ਲਿਆਜ਼ਾ ਵਿਸ਼ਨੂੰ ਨੂੰ ਕਹਿ ਦਿੱਤਾ ਗਿਆ ਭੰਡਾਰੀ ਹੈ, ਹਾਲਾਂਕਿ ਉਹ ਕਹਿੰਦਾ ਰਿਹਾ ਤਨ ਧਨ ਜੋ ਕੁਛ ਵੀ ਹੈ ਇਹ ਉਸ ਭੰਡਾਰੀ ਤੋਂ ਮਿਲਿਆ, ਪਰਮਾਤਮਾ ਤੋਂ ਮਿਲਿਆ, ਪਰਮਾਤਮਾ ਦਾਤਾ ਹੈ ਔਰ ਜੋ ਕੁਛ ਵੀ ਤੁਹਾਡੇ ਕੋਲ ਹੈ ਇਹ ਦਾਤ ਹੈ। ਤਨ ਦਾਤ ਹੈ, ਮਨ ਦਾਤ ਹੈ, ਤਨ ਤੇ ਮਨ ਦੇ ਆਸਰੇ ਤੇ ਕਮਾਇਆ ਹੋਇਆ ਧਨ ਇੱਕ ਦਾਤ ਹੈ। ਅਗਾਂਹ ਚੱਲ ਕੇ ਜਿਹੜਾ ਸ਼ਿਵਜੀ ਸੀ ਇਹ ਆਪਣੀ ਦੁਨੀਆਂ ਦਾ ਮਾਲਕ, ਕਹਿੰਦੇ ਨਾ ਇਹ ਬ੍ਰਹਮੇ ਨਾਲ ਸਹਿਮਤ ਹੋਇਆ ਤੇ ਨਾ ਹੀ ਵਿਸ਼ਨੂੰ ਨਾਲ। ਇਸਦਾ ਨਜ਼ਰੀਆ ਕੀ ਸੀ? ਪਰਮਾਤਮਾ ਦੀ ਉਸਤਤੀ ਕਰਨ ਦਾ ਗੁਰੂ ਨਾਨਕ ਦੇਵ ਜੀ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਹ ਕਹਿੰਦਾ ਸੀ ਕਿ ਜੋ ਕੁਛ ਵੀ ਜਮਿਆ ਖੇ ਹੋ ਜਾਂਦਾ, ਅੰਤ ਹੋ ਜਾਂਦਾ, ਮਿਟ ਜਾਂਦਾ। ਤੇ ਜਦ ਹਰ ਚੀਜ਼ ਨੇ ਮਿੱਟੀ ਜਾਣਾ, ਰਾਖ ਹੋ ਜਾਣਾ, ਸਵਾਹ ਹੋ ਜਾਣਾ, ਕਿ ਕਦੋਂ ਪੈਦਾ ਹੋਇਆ, ਕਿਵੇਂ ਪੈਦਾ ਹੋਇਆ, ਇਸ ਦੀ ਚਰਚਾ ਚ ਪੈਣਾ ਹੀ ਨਹੀਂ ਚਾਹੀਦਾ। ਲਿਆ ਗਿਆ ਗੋਸ਼ਾ ਤਨਹਾਈ ਦੇ ਚਲਾ ਗਿਆ, ਧੂਣਾ ਰਮਾ ਕੇ ਬੈਠ ਜਾਂਦਾ ਸੀ। ਤਨ ਦੇ ਉੱਤੇ ਇਸਨੇ ਰਾਖ ਮੱਲੀ, ਸਵਾਹ ਮੱਲੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਤਨ ਦਾ ਜਿਹੜਾ ਅੰਤ ਹੈ ਉਹ ਹੀ ਹੁੰਦਾ, ਰਾਖ ਹੋ ਜਾਂਦਾ, ਹੋਰ ਕੁਛ ਨਹੀਂ, ਮਿੱਟੀ ਹੋ ਜਾਂਦਾ, ਸਵਾਹ ਹੋ ਜਾਂਦਾ। ਔਰ ਐਸੀ ਰਾਖ ਮੱਲ ਕੇ ਅਕਸਰ ਗਲੀਆਂ ਤੋਂ ਕਸਬਿਆਂ ਚੋਂ ਲੰਘਦਾ ਸੀ, ਬਿਨਾ ਬੋਲਿਆਂ ਲੋਕਾਂ ਨੂੰ ਦੱਸਣ ਵਾਸਤੇ ਵੀ ਦੇਖ ਲਓ ਮੇਰੇ ਤਨ ਤੇ ਰਾਖ ਮਲੀ ਹੋਈ ਏ। ਹਰ ਇੱਕ ਮਨੁੱਖ ਦੇ ਤਨ ਦਾ ਅੰਤ ਇਹੀ ਰਾਖ, ਇਹੀ ਸਵਾਹ ਹੈ। ਬੈਰਾਗੀਆਂ ਦਾ ਟੋਲਾ, ਅਵਧੂਤ ਮਹਾਤਮਾਵਾਂ ਦਾ ਟੋਲਾ, ਨਾਂਗੇ ਸਾਧੂਆਂ ਦਾ ਟੋਲਾ, ਜੋਗੀਆਂ ਦਾ ਟੋਲਾ, ਸਾਰੇ ਦਾ ਸਾਰਾ ਸ਼ਿਵਜੀ ਨਾਲ ਸੰਬੰਧਿਤ ਹੈ। ਉਪਰਾਮ ਮਨੁੱਖ, ਉਦਾਸ ਮਨੁੱਖ, ਕਹਿ ਦਿੱਤਾ ਸ਼ਿਵ ਜੀ ਨੇ ਕਿ ਇੱਥੇ ਤੇ ਸਭ ਕੁਛ ਦਾ ਅੰਤ ਹੋ ਜਾਂਦਾ, ਹਰ ਚੀਜ਼ ਮਿਟ ਜਾਂਦੀ। ਗਾਵੇ ਕੋ ਸਾਜ ਕਰੇ ਤਨ ਖੇ, ਸਾਜਨਾ ਕੀਤੀ ਏ ਪਰਮਾਤਮਾ ਨੇ ਪਰ ਖੇ ਹੋ ਗਈ। ਤੋ ਜੋ ਖੇ ਹੋ ਗਈ ਏ, ਦ੍ਰਿਸ਼ਟੀ ਇੱਥੇ ਚਲੀ ਗਈ ਸ਼ਿਵ ਜੀ ਦੀ, ਉਹ ਕਹਿੰਦਾ ਰਿਹਾ ਸਭ ਕੁਛ ਖੇ ਹੋ ਜਾਂਦਾ, ਇੱਥੇ ਸਭ ਕੁਛ ਰਾਖ ਹੋ ਜਾਂਦਾ, ਇਹਦੇ ਚ ਬਹੁਤੀ ਮਮਤਾ ਪਾਉਣ ਦੀ ਕੀ ਲੋੜ, ਇੱਥੇ ਸਭ ਕੁਛ ਰਾਖ ਹੋ ਜਾਂਦਾ। ਇਹ ਖਿਆਲ ਕੁਛ ਉਹਨਾਂ ਲੋਕਾਂ ਨੂੰ ਬਹੁਤ ਚੰਗਾ ਲੱਗਿਆ ਜੋ ਸੰਸਾਰ ਵਿੱਚ ਬਹੁਤਾ ਖਾ ਪੀ ਚੁੱਕੇ ਸਨ, ਲੇਕਿਨ ਕੁਝ ਆਨੰਦ ਨਹੀਂ ਮਿਲਿਆ ਸੀ, ਰਸ ਨਾ ਮਿਲਿਆ, ਤੋ ਬੈਰਾਗੀ ਹੋ ਗਏ। ਇਸ ਦੇਸ਼ ਦੇ ਵਿੱਚ, ਹਿੰਦੁਸਤਾਨ ਵਿੱਚ ਭਰਤਰੀ ਵਰਗੇ ਬੈਰਾਗੀ ਹੋ ਗਏ, ਰਾਜੇ ਗੋਪੀ ਚੰਦ ਵਰਗੇ ਬੈਰਾਗੀ ਹੋ ਗਏ। ਉਹਨਾਂ ਨੇ ਦੇਖਿਆ ਕੁਛ ਵੀ ਨਹੀਂ ਹੈ, ਇਤਨਾ ਕੁਝ ਸਾਜੋ ਸਮਾਨ ਹੁੰਦਿਆਂ ਹੋਇਆ ਸੰਤੁਸ਼ਟਤਾ ਨਹੀਂ, ਆਨੰਦ ਨਹੀਂ, ਖੇੜਾ ਨਹੀਂ, ਸ਼ਾਇਦ ਹੈ ਹੀ ਨਹੀਂ। ਤੋ ਸ਼ਿਵ ਜੀ ਦਾ ਖਿਆਲ ਬਹੁਤ ਚੰਗਾ ਲੱਗਿਆ, ਜੋਗੀਆਂ ਦਾ, ਸਮੁੱਚੇ ਨਾਂਗੇ ਸਾਧੂਆਂ ਦਾ, ਬੈਰਾਗੀਆਂ ਦਾ ਜਿਹੜਾ ਇਸ਼ਟ ਹੈ ਉਹ ਯੋਗ ਹੈ ਸ਼ਿਵ ਜੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਵੀ ਕੋਈ ਇੰਜ ਗਾ ਰਿਹਾ ਕਿ ਸਾਜਿਆ ਹੋਇਆ ਤਨ ਖੇ ਹੋ ਜਾਂਦਾ। ਇਹ ਤਿੰਨ ਦ੍ਰਿਸ਼ਟੀਆਂ ਹਿੰਦੁਸਤਾਨ ਵਿੱਚ ਆਮ ਪ੍ਰਚਲਿਤ ਨੇ। ਵਿਸ਼ਨੂੰ ਜੋ ਕਹਿੰਦਾ ਹੈ ਦਾਤ ਨੂੰ ਨਿਸ਼ਾਨੀ ਸਮਝੋ ਦਾਤੇ ਦੀ, ਤੇ ਜਿਸ ਨਾਲ ਪਿਆਰ ਹੋਵੇ ਤੇ ਉਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਤੇ ਨਿਸ਼ਾਨੀ ਕਰਕੇ ਉਹ ਚੇਤੇ ਆਉਂਦਾ। ਤੇ ਵਿਸ਼ਨੂੰ ਕਹਿੰਦੇ ਸਨ ਇਹ ਤਨ ਉਸਦੀ ਦਿੱਤੀ ਹੋਈ ਇੱਕ ਨਿਸ਼ਾਨੀ ਹੈ, ਇਹ ਅੱਖਾਂ ਇਹ ਹੱਥ ਪੈਰ ਉਸਦੀ ਦਿੱਤੀ ਹੋਈ ਇੱਕ ਨਿਸ਼ਾਨੀ ਹੈ, ਦੀਆਂ ਪੁੱਤਰ ਦਿੱਤੀ ਹੋਈ ਉਸਦੀ ਇੱਕ ਦਾਤ ਹੈ, ਧਨ ਸੰਪਦਾ ਦਿੱਤੀ ਹੋਈ ਉਸਦੀ ਇੱਕ ਨਿਸ਼ਾਨੀ ਹੈ। ਲਿਆਜ਼ਾ ਜਿਸਨੇ ਇਹ ਨਿਸ਼ਾਨੀਆਂ ਦਿੱਤੀਆਂ ਨੇ ਉਹਨੂੰ ਚੇਤੇ ਰੱਖੋ। ਬ੍ਰਹਮੇ ਦਾ ਆਪਣਾ ਨਜ਼ਰੀਆ, ਉਹ ਕਹਿੰਦਾ ਸੀ ਨਹੀਂ ਹਰ ਚੀਜ਼ ਦਾ ਮੂਲ ਲੱਭੋ, ਬੁਨਿਆਦ ਲੱਭੋ। ਤੇ ਸ਼ਿਵ ਜੀ ਦਾ ਆਪਣਾ ਨਜ਼ਰੀਆ ਵੀ ਕੀ ਮੂਲ ਲੱਭਣਾ ਤੇ ਕੀ ਦਾਤ ਸਮਝਣਾ, ਇੱਥੇ ਸਭ ਕੁਝ ਖੇ ਹੋ ਜਾਂਦਾ, ਇੱਥੇ ਸਭ ਕੁਝ ਰਾਖ ਹੋ ਜਾਂਦਾ। ਤਿੰਨਾਂ ਦੀ ਆਪਣੀ ਆਪਣੀ ਦ੍ਰਿਸ਼ਟੀ, ਇਸ ਵਾਸਤੇ ਤਿੰਨਾਂ ਦੇ ਆਪਣੇ ਆਪਣੇ ਧੜੇ ਬਣੇ ਹਿੰਦੁਸਤਾਨ ਵਿੱਚ, ਆਪਣੀਆਂ ਆਪਣੀਆਂ ਸ਼ਾਖਾਵਾਂ ਬਣੀਆਂ, ਇਹਨਾਂ ਦੇ ਨਾਮ ਦਿੱਤੇ ਵੱਖ ਵੱਖ ਸੰਪਰਦਾਵਾਂ ਬਣੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਤਿੰਨੇ ਖਿਆਲ ਮੌਜੂਦ ਨੇ। ਸਾਹਿਬ ਕਹਿੰਦੇ ਨੇ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰਾ ਹੈ, ਤੇਰੀ ਦਿੱਤੀ ਹੋਈ ਇੱਕ ਦਾਤ ਹੈ। ਇਹ ਤੇ ਨਜ਼ਰੀਆ ਆ ਗਿਆ, ਲੇਕਿਨ ਇੱਕ ਨਜ਼ਰੀਏ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨਹੀਂ ਖੜੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਂ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਕੀਜੇ ਦਾਨ। ਸਾਹਿਬ ਕਹਿੰਦੇ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਆਪਣੇ ਦਿਮਾਗ ਦੀ ਵਰਤੋਂ ਕਰੀ, ਸੋਚੀ ਸਮਝੀ। ਬਿਨਾਂ ਦਿਮਾਗ ਤੋਂ ਕਿਸੇ ਚੀਜ਼ ਨੂੰ ਵੇਖਣ ਦੀ ਵੀ ਕੋਸ਼ਿਸ਼ ਨਾ ਕਰੀ। ਐਸਾ ਨਾ ਹੋਵੇ ਤੇਰੀ ਅੱਖ ਤੇ ਵੇਖਦੀ ਰਹੇ ਤੇਰਾ ਦਿਮਾਗ ਸੋਚੇ ਹੀ ਨਾ, ਤੇਰੀ ਜ਼ਬਾਨ ਤੇ ਬੋਲਦੀ ਰਹੇ ਤੇਰਾ ਦਿਮਾਗ ਸੋਚੇ ਹੀ ਨਾ, ਤੇਰੇ ਕੰਨ ਤੇ ਸੁਣਦੇ ਰਹਿਣ ਤੇਰੀ ਅਕਲ ਸੋਚੇ ਹੀ ਨਾ, ਤੇਰੇ ਪੈਰ ਤੇ ਚੱਲਦੇ ਰਹਿਣ ਪਰ ਤੇਰੀ ਅਕਲ ਸੋਚੇ ਹੀ ਨਾ ਕਿਹੜੇ ਪਾਸੇ ਪੈਰ ਜਾ ਰਹੇ ਨੇ। ਤੇ ਸਾਹਿਬ ਕਹਿੰਦੇ ਜ਼ਿੰਦਗੀ ਦੇ ਹਰ ਕਦਮ ਦੇ ਵਿੱਚ, ਹਰ ਕਰਮ ਦੇ ਵਿੱਚ ਤੂੰ ਆਪਣੀ ਅਕਲ ਦਾ ਇਸਤੇਮਾਲ ਕਰੀ। ਔਰ ਸ਼ੇਖ ਸਾਦੀ ਸਾਹਿਬ ਦਾ ਤੇ ਇੱਥੇ ਤੱਕ ਕਹਿਣਾ ਹੈ, ਅਗਰ ਖੁਦਾ ਵੀ ਮੇਰੇ ਸਾਹਮਣੇ ਪ੍ਰਗਟ ਹੋ ਜਾਏ ਤੇ ਮੈਂ ਆਪਣੀ ਅਕਲ ਦੀ ਕਸੌਟੀ ਤੇ ਪਰਖਾਂਗਾ, ਪੂਰਾ ਉਤਰਦਾ ਤੇ ਖੁਦਾ ਮੰਨਾਂਗਾ, ਨਹੀਂ ਤੇ ਨਹੀਂ। ਕਿਉਂਕਿ ਅਗਰ ਅਕਲ ਨੂੰ ਨਾ ਵਰਤੀਏ ਤੇ ਪਖੰਡ ਦਾ ਵੀ ਜਨਮ ਹੋ ਜਾਂਦਾ। ਹਿੰਦੁਸਤਾਨ ਵਿੱਚ ਇਸ ਵਕਤ 84 ਬੰਦੇ ਐਸੇ ਨੇ ਜਿਹੜੇ ਕਹਿ ਰਹੇ ਅਸੀਂ ਰੱਬ ਆ, ਅਸੀਂ ਭਗਵਾਨ। 84 ਦੀ ਗਿਣਤੀ ਹੈ, ਗੁਪਤ ਰੂਪ ਵਿੱਚ ਕਿਤਨੇ ਨੇ ਇਹ ਤੇ ਈਸ਼ਵਰ ਜਾਣੇ, ਪਰ ਇਸ ਵਕਤ 84 ਕਰੀਬਨ ਜ਼ਿੰਦਾ ਨੇ ਜਿਨ੍ਹਾਂ ਦੇ ਨਾਮ ਦੇ ਨਾਲ ਭਗਵਾਨ ਸ਼ਬਦ ਜੁੜਿਆ, ਪਰਮਾਤਮਾ ਜੁੜਿਆ, ਆਪਣੇ ਆਪ ਨੂੰ ਪਰਮਾਤਮਾ ਕਹਿੰਦੇ। ਕਿਸੇ ਵਕਤ ਬਾਲ ਯੋਗੇਸ਼ਵਰ ਵਿਸ਼ਨੂੰ ਦਾ ਅਵਤਾਰ ਆਪਣੇ ਆਪ ਨੂੰ ਕਹਿੰਦਾ ਸੀ, ਪਰਮਾਤਮਾ ਕਹਿੰਦਾ ਸੀ। ਇਸ ਤਰ੍ਹਾਂ ਕ੍ਰਿਸ਼ਨ ਦੇ ਅਵਤਾਰ ਮੌਜੂਦ ਨੇ ਹਿੰਦੁਸਤਾਨ ਵਿੱਚ, ਅੱਜ ਵੀ ਮੌਜੂਦ ਨੇ। ਦੋ ਤਿੰਨ ਬੰਦੇ ਐਸੇ ਨੇ ਜੋ ਆਪਣੇ ਆਪ ਨੂੰ ਗੁਰੂ ਨਾਨਕ ਦਾ ਅਵਤਾਰ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਕਹਿੰਦੇ। ਪਠਾਨਕੋਟ ਦਾ ਇੱਕ ਸੰਤ ਜੋ ਨੇਤਰਹੀਣ ਹੈ, ਦੋਵੇਂ ਅੱਖਾਂ ਨਹੀਂ ਨੇ, ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਹਾਂ। ਐ ਨਿਰੰਕਾਰੀ ਜਿਹੜਾ ਇਹ ਹੁਣ ਥੋੜਾ ਜਿਹਾ ਖਾਮੋਸ਼ ਹੋਇਆ, ਕਹਿੰਦਾ ਰਿਹਾ ਮੈਂ ਗੁਰੂ ਨਾਨਕ ਦਾ ਅਵਤਾਰ ਹਾਂ। ਬਕਾਇਦਾ ਇਸ ਦੇ ਨਾਲ ਭੈਣ ਬੇਬੇ ਨਾਨਕੀ ਬਣੀ ਹੋਈ ਹੈ। ਇਸਨੇ ਇੱਕ ਭਾਈ ਗੁਰਦਾਸ ਸਾਹਿਬ ਵੀ ਨਾਲ ਰੱਖਿਆ ਹੋਇਆ। ਪਿਛਲੇ ਦਿਨੀ ਜਦ ਜਥੇਦਾਰ ਪ੍ਰਤਾਪ ਸਿੰਘ ਨੇ ਇੱਕ ਸਵਾਲ ਕੀਤਾ, ਬਈ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਨਾਲ ਸੀ, ਗੁਰੂ ਨਾਨਕ ਦੇਵ ਜੀ ਦੇ ਨਾਲ ਨਹੀਂ ਸਨ, ਜੇ ਤੂੰ ਨਕਲ ਵੀ ਕਰਨੀ ਹੈ ਤੇ ਕਮ ਸੇ ਕਮ ਨਕਲ ਵੀ ਢੰਗ ਦੀ ਕਰ, ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਨਹੀਂ ਸਨ। ਤੇ ਫਿਰ ਖਾਮੋਸ਼ੀ ਅਖਤਿਆਰ ਕੀਤੀ, ਇਸਦਾ ਕੋਈ ਜਵਾਬ ਨਹੀਂ ਮਿਲਿਆ। ਕਹਿਣ ਤੋਂ ਮੁਰਾਦ ਉਸਦਾ ਦਾਅਵਾ ਹੈ। ਔਰ ਇਸ ਤਰੀਕੇ ਨਾਲ ਹਿੰਦੁਸਤਾਨ ਵਿੱਚ ਹੋਰ ਬੇਸ਼ੁਮਾਰ ਨੇ ਜਿਨ੍ਹਾਂ ਦੇ ਨਾਮ ਦੇ ਨਾਲ ਭਗਵਾਨ ਜੁੜਿਆ ਹੈ, ਨਿਰੰਕਾਰ ਜੁੜਿਆ ਹੈ, ਪਰਮਾਤਮਾ ਜੁੜਿਆ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ, ਤੂੰ ਅਕਲ ਦੀ ਵਰਤੋਂ ਕਰੀ, ਨਹੀਂ ਤੇ ਬੰਬਲ ਉਸੇ ਖਾਵੇਗਾ, ਭੁਲੇਖੇ ਚ ਪੈ ਜਾਏਗਾ, ਪਖੰਡ ਦੀ ਦੁਨੀਆਂ ਵਿੱਚ ਫਸ ਜਾਏਗਾ। ਇਹੀ ਗੱਲ ਬ੍ਰਹਮਾ ਕਿਹਾ ਕਰਦਾ ਸੀ। ਬ੍ਰਹਮਾ ਕਹਿੰਦਾ ਸੀ ਅੰਧਾ ਧੁੰਦ ਕੋਈ ਗੱਲ ਨਾ ਮੈਂ। ਆਖਿਰ ਅਕਲ ਦਾ ਦੀਵਾ ਪਰਮਾਤਮਾ ਨੇ ਦਿੱਤਾ ਹੈ ਤੇ ਇਸਦੀ ਰੋਸ਼ਨੀ ਵਿੱਚ ਚਲੋ, ਸ਼ਬਦ ਦਿਮਾਗ ਦੀ ਰੋਸ਼ਨੀ ਵਿੱਚ, ਪ੍ਰਕਾਸ਼ ਵਿੱਚ ਜੋ ਹੈ ਚਲੋ। ਹੁਣ ਅਜੋਕੇ ਸਮੇਂ ਵਿੱਚ ਸਿਆਣੇ ਪੁਰਸ਼ ਕਹਿਣ ਲੱਗ ਪਏ ਨੇ ਕਿ ਐਸੇ ਪਾਗਲਾਂ ਦੀ ਤਾਦਾਦ ਬਹੁਤ ਘੱਟ ਹੈ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ, ਐਸੇ ਪਾਗਲਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਦਿਮਾਗ ਤੋਂ ਕੰਮ ਲੈਂਦੇ ਹੀ ਨੇ, ਅਕਲ ਤੋਂ ਕੰਮ ਲੈਂਦੇ ਹੀ ਨੇ। ਇੱਕ ਬੰਦੇ ਦੀ ਅੱਖਾਂ ਵਿੱਚ ਜੋਤ ਨਾ ਹੋਵੇ, ਅੰਧਾ ਚੱਲ ਰਿਹਾ ਵਿਚਾਰਾ ਭਟਕੇਗਾ, ਪਰ ਇੱਕ ਅੱਖਾਂ ਬੰਦ ਕਰਕੇ ਚੱਲੇ ਉਹ ਵੀ ਭਟਕੇਗਾ। ਦਿਮਾਗ ਦੀ ਵਰਤੋਂ ਨਾ ਕਰਨੀ ਇਹ ਅੰਧਾਪਣ ਹੈ। ਵਾਸਤਵਿਕ ਜਿਹੜੀ ਅੱਖ ਹੈ ਨਾ, ਉਹ ਸੋਚਣ ਸ਼ਕਤੀ ਹੈ, ਮਨੁੱਖ ਦੀ ਅਕਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ੋਰ ਦਿੱਤਾ ਹੈ ਅਕਲੀ ਸਾਹਿਬ ਸੇਵੀਏ, ਪਰਮਾਤਮਾ ਦੀ ਵੀ ਜਿਹੜੀ ਤੂੰ ਬੰਦਗੀ ਕਰ, ਅਕਲ ਤੇ ਪਰਖਣੀ। ਕਿਸੇ ਵਿਅਕਤੀ ਦੀ ਤੇ ਮੈਂ ਨਹੀਂ ਕਰ ਰਿਹਾ, ਆਇਆ ਇਹ ਬੰਦਗੀ ਪਰਮਾਤਮਾ ਦੀ ਹੈ ਵੀ ਸਹੀ ਕਿ ਨਹੀਂ, ਤੇ ਫਿਰ ਸੋਚੀ ਤੇ ਸਮਝੀ। ਤੇ ਜਿਹੜਾ ਤੇਰੀ ਸੋਚ ਵਿੱਚ ਆਵੇ ਨਾ, ਜਿਹੜਾ ਤੇਰੀ ਪਕੜ ਵਿੱਚ ਆਵੇ ਨਾ, ਜਿਸ ਨੂੰ ਕਥਨ ਕਰਦਿਆਂ ਤੂੰ ਥੱਕ ਜਾਏ ਤੇ ਫਿਰ ਵੀ ਕਥਨੀਆਂ ਮੌਜੂਦ ਆਉਣ, ਤੂੰ ਉਸਨੂੰ ਹੀ ਪਰਮਾਤਮਾ ਮੰਨੇ, ਤੂੰ ਉਸਨੂੰ ਹੀ ਈਸ਼ਵਰ ਮੰਨੇ, ਦੂਸਰੇ ਤੀਸਰੇ ਨੂੰ ਨਾ। ਪਰ ਇੱਕ ਖਤਰਾ ਹੈ ਕਿ ਜੇ ਮਨੁੱਖ ਬਹੁਤਾ ਹੀ ਅਕਲਮੰਦ ਹੋ ਜਾਏ, ਫਿਲੋਸਫਰ ਹੋ ਜਾਏ, ਦਾਰਸ਼ਨਿਕ ਹੋ ਜਾਏ, ਬੜਾ ਹੀ ਦਲੀਲਬਾਜ਼ ਹੋ ਜਾਏ, तो कई दफा मनु खुद उन्हां दलीलां दे चक्कर दे ची फस के रह जांदा, बड़ा तार्किक हो जांदा हर गल ते तर्क, ते तर्क कई दफा मनुख नूं नास्तिक बना दिंदी है। कोई भी मूर्ख बंदा अनपढ़ बंदा नास्तिक नहीं बनता, सियाने मनुख नास्तिक बनते। जे मौरकस ने ईश्वर की होंद तो इनकार किया है तो कोई मूर्ख बंदा नहीं सुने, बड़िया दलीलां पेश कीतियां। जो रूस के राजनीतिक उसके ख्यालां दे पैरोकार बन गए तो वह अपनी थां ते सियाने ने, अकल की दुनिया के मालिक ने, वह भी बड़िया दलीलां पेश करते। जो माओ त्सेतुंग वर्गे मनुख ईश्वर